दीपक जी ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਸ਼ੁਰੂ ਕਰਦੇ ਹਾਂ ਪੰਜਾਬ ਦੇ ਵਿੱਚ ਇਸ ਵੇਲੇ ਸਿੱਖਿਆ ਦੀ ਕੀ ਸਥਿਤੀ ਆ। ਉਹਦੇ ਨਾਲ ਦਿੱਲੀ ਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਬੜੀ ਗੱਲ ਹੋਈ ਸੀ, ਅਤੇ ਹੁਣ ਦਿੱਲੀ ਵਾਲੀ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਵੀ ਨਜ਼ਰ ਆ ਰਹੀ ਹੈ। ਇਸ ਗੱਲ ਦੇ ਵਿੱਚ ਤੱਥ ਨੇ ਕਿ ਤਨਜ਼ ਨੇ, ਕਿ ਤਨਜ਼ ਤੱਥ ਭਰੇ ਤਨਜ਼ ਨੇ?
ਨਹੀਂ, ਆਪਾਂ ਆਪਣੇ ਦਰਸ਼ਕਾਂ ਨਾਲ, ਆਪਣੇ ਸਰੋਤਿਆਂ ਨਾਲ ਪਿਛਲੇ ਦਿਨਾਂ 'ਚ ਗੱਲ ਕਰ ਚੁੱਕੇ ਹਾਂ ਕਿ ਪੰਜਾਬ 'ਚ ਸਿੱਖਿਆ ਕ੍ਰਾਂਤੀ ਦਾ 55 ਦਿਨੀ ਮਿਸ਼ਨ ਸ਼ੁਰੂ ਹੋਣਾ ਹੈ ਤੇ ਨੀਂਹ ਪੱਥਰਾਂ ਦੀ ਹਨੇਰੀ ਆਉਣੀ ਹੈ। ਸੋ ਅੱਜ ਉਹ ਦਿਨ ਚੜ੍ਹ ਗਿਆ ਜਨਾਬ।
ਜੀ 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 ਜੀ,
ਅੱਜ ਪਹਿਲਾ ਨੀਂਹ ਪੱਥਰ ਰੱਖ ਹੋ ਗਿਆ ਔਰ ਸਿੱਖਿਆ ਕ੍ਰਾਂਤੀ ਭੱਜ ਕੇ ਦਿੱਲੀ ਤੋਂ ਆਈ ਤੇ ਭੱਜ ਕੇ ਨਵੇਂ ਹੀ ਜਿਹੜੇ ਅੱਜ ਪਹਿਲਾਂ ਹੀ ਮੁੱਖ ਮੰਤਰੀ ਸਾਹਿਬ ਨੇ ਨੀਂਹ ਪੱਥਰ ਕਹਿ ਲਈਏ, ਉਦਘਾਟਨੀ ਪੱਥਰ ਕਹਿ ਲਈਏ, ਰੱਖਿਆ ਉਹ 'ਚ ਵੜ ਗਈ। ਬਕਾਇਦਾ ਤੌਰ ਤੇ ਉਸ ਉਦਘਾਟਨੀ ਪੱਥਰ ਦੇ ਉੱਤੇ ਮੁੱਖ ਮੰਤਰੀ ਦੇ ਨਾਲ ਮਨੀਸ਼ ਸਿਸੋਦੀਆ ਦਾ ਨਾਮ ਲਿਖਿਆ ਗਿਆ।
ਅੱਛਾ,
ਇਹ ਸਿੱਖਿਆ ਕ੍ਰਾਂਤੀ ਹੈ। ਪਹਿਲਾਂ ਅਰਵਿੰਦ ਕੇਜਰੀਵਾਲ ਦਾ ਇੱਕ ਪੱਥਰ ਤੇ ਨਾਂ ਲਿਖਿਆ ਜਾ ਚੁੱਕਿਆ, ਹੁਣ ਇਸ ਸਿੱਖਿਆ ਵਾਲੇ ਮਾਮਲੇ ਦੇ ਵਿੱਚ। ਤੁਸੀਂ ਕਮਾਲ ਦਾ ਵਰਤਾਰਾ ਦੇਖੋ ਵਿਜੇ ਜੀ, ਕਿ ਪੰਜਾਬ ਦੇ ਵਿੱਚ ਕਿਸੇ ਸਮੇਂ ਨਾ ਇਹ ਬਹੁਤ ਪ੍ਰਚਲਿਤ ਹੋਈ ਸੀ, ਬਕਾਇਦਾ ਤੌਰ ਤੇ ਬੱਸਾਂ 'ਚ ਕੰਧਾਂ ਤੇ ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲੈ ਦਿਓ ਇੱਕ ਕਿਤਾਬ
ਜੀ।
ਹੁਣ ਪੰਜਾਬ ਨੂੰ ਸ਼ਰਾਬ ਵਾਲੀ ਪਾਠ ਪੜ੍ਹਾ ਰਹੇ ਨੇ, ਮਤਲਬ ਕਮਾਲ ਹੈ। ਕਿਤਾਬ ਦੀਆਂ ਗੱਲਾਂ ਉਹ ਕਰ ਰਹੇ ਨੇ ਜਿਹੜੇ ਆਪ ਉੱਥੇ ਸ਼ਰਾਬ ਦੇ ਮਾਮਲਿਆਂ 'ਚ ਭਗੌੜੇ ਨੇ, ਜਿਹਨਾਂ ਦੇ ਉੱਤੇ ਕੇਸ ਚੱਲਦੇ ਨੇ, ਹੈ ਨਾ। ਸੋ ਉੱਥੇ ਦੀ ਦਿੱਲੀ ਵਾਲੀ ਸ਼ਰਾਬ ਨੀਤੀ ਵੀ ਪੰਜਾਬ ਦੇ ਵਿੱਚ ਮਨੀਸ਼ ਸਿਸੋਦੀਆ ਜੀ ਲੈ ਕੇ ਆਏ, ਅਤੇ ਆ ਹੁਣ ਸਿੱਖਿਆ ਕ੍ਰਾਂਤੀ ਵੀ ਮਨੀਸ਼ ਸਿਸੋਦੀਆ ਜੀ ਲੈ ਕੇ ਆਏ ਨੇ। ਮਤਲਬ ਅਧਿਕਾਰਕ ਤੌਰ 'ਤੇ ਨਾ ਪੰਜਾਬ ਨੇ ਉਹਨਾਂ ਨੂੰ ਚੁਣਿਆ, ਨਾ ਉਹ ਨਵੈਂਦੇ। ਮੈਨੂੰ ਯਾਦ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਪੇਚਾ ਫਸ ਗਿਆ ਸੀਗਾ ਰਾਜਪਾਲ ਸਾਹਿਬ ਨਾਲ, ਪਹਿਲੇ ਜਿਹੜੇ ਇਹਨਾਂ ਤੋਂ ਪਹਿਲਾਂ, ਹੈ ਨਾ, ਰਾਜਪਾਲ ਰਹੇ ਨੇ, ਅਤੇ ਜਨਾਬ ਨੇ ਇੱਕੋ ਇੱਕ ਗੱਲ ਕਹੀ ਸੀ ਕਿ ਮੈਂ ਪੰਜਾਬ ਦੇ ਲੋਕਾਂ ਵੱਲੋਂ ਇਲੈਕਟਡ ਨੁਮਾਇੰਦਾ, ਤੁਸੀਂ ਸਿਲੈਕਟਡ ਹੋ। ਸੋ ਰਾਜਪਾਲ ਜੇ ਸਿਲੈਕਟਡ ਸੀ ਦਿੱਲੀ ਵਾਲਿਆਂ ਦਾ
ਜੀ,
ਤਾਂ ਅੱਜ ਮਨੀਸ਼ ਸਿਸੋਦੀਆ ਜੀ ਦਾ ਨਾਂ ਤੁਸੀਂ ਲਿਖ ਰਹੇ ਹੋ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਉਦਘਾਟਨੀ ਪੱਥਰ 'ਚ, ਉਹ ਜਨਾਬ ਤੁਹਾਡਾ ਸਿਲੈਕਟਡ ਹੈ, ਪੰਜਾਬ ਦਾ ਇਲੈਕਟਡ ਨਹੀਂ ਹੈ
ਜੀ।
ਤੁਸੀਂ ਉਹਨੂੰ ਸਿਲੈਕਟ ਕਰ ਰਹੇ ਹੋ ਜਾਂ ਅਗਲੇ ਨੇ ਤੁਹਾਨੂੰ ਸਿਲੈਕਟ ਕਰਕੇ ਮੁੱਖ ਮੰਤਰੀ ਬਣਾਇਆ ਹੋਇਆ, ਤਾਂ ਤੁਸੀਂ ਉਹਦਾ ਨਾਂ ਲਿਖ ਰਹੇ ਹੋ। ਸੋ ਇਹ ਸਿਲੈਕਟਡ ਵਾਲੀ ਗੱਲ ਹੈ, ਇੱਥੇ ਇਲੈਕਟਡ ਵਾਲੀ ਨਹੀਂ ਹੈ
ਜੀ।
ਦੂਸਰੇ ਪਾਸੇ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਭਾਈ ਇਹ 10,500 ਦੇ ਕਰੀਬ ਸਕੂਲਾਂ ਦੇ ਵਿੱਚ 55 ਦਿਨਾਂ 'ਚ ਇਹਨਾਂ ਨੇ 2500 ਤੋਂ ਵੱਧ, 25,000 ਤੋਂ ਵੱਧ ਉਦਘਾਟਨੀ ਪੱਥਰ ਰੱਖਣੇ ਨੇ, ਜਿਹਦੇ ਲਈ 25 ਕਰੋੜ ਦਾ ਫੰਡ ਰੱਖਿਆ। ਕਈ ਥਾਵਾਂ ਦੇ ਉੱਤੇ ਤਾਂ ਕਹਿੰਦੇ ਕਿ ਗੇਟਾਂ ਨੂੰ ਨਵਾਂ ਰੰਗ ਕਰਾ ਕੇ ਉਹਦਾ ਉਦਘਾਟਨ ਕਰ ਦੇਣਾ ਕਿ ਨਵਾਂ ਗੇਟ ਲੱਗ ਗਿਆ, ਹੈ ਨਾ। ਇੱਥੋਂ ਤੱਕ ਦੀਆਂ ਚਰਚਾਵਾਂ ਨੇ। ਸੋ ਅੱਜ ਪਹਿਲਾ ਵੱਡਾ ਫੰਕਸ਼ਨ ਉਹੀ ਚਕਾ ਚੌਂਦ, ਸਾਰਾ ਕੁਛ ਰੰਗਾਰੰਗ ਪ੍ਰੋਗਰਾਮ ਤੇ ਉਦਘਾਟਨ ਹੋ ਗਿਆ। ਸਵਾਲ ਇਹ ਹੈ ਕਿ ਤੁਸੀਂ 1,00,000 ਰੁਪਈਏ ਦੇ ਨਾਂ ਦੇ ਉੱਤੇ ਜਿਹੜੇ ਸਕੂਲਾਂ 'ਚ ਉਦਘਾਟਨੀ ਪੱਥਰ ਲਾਉਣ ਦੀ ਮੁਹਿੰਮ ਤੋਰੀ ਹੈ, ਜਨਾਬ ਕੀ ਇਹ ਸਿੱਖਿਆ ਕ੍ਰਾਂਤੀ ਹੁੰਦੀ ਹੈ? ਕੀ ਤਸਵੀਰ ਖਿਚਾਉਣਾ, ਬੋਰਡ ਤੇ ਲਾਉਣਾ, ਬੈਨਰ ਲਾਉਣਾ, ਇਸ਼ਤਿਹਾਰ ਲਾਉਣਾ, ਇਸ ਨੂੰ ਸਿੱਖਿਆ ਕ੍ਰਾਂਤੀ ਕਹਿੰਦੇ ਨੇ? ਤੁਸੀਂ ਉਹ ਸੀ ਜਿਹੜੇ ਕਹਿੰਦੇ ਸੀਗੇ ਵੀ ਆਹ ਚੈਨ ਤੇ ਵੀ ਫੋਟੋਆਂ ਬਾਦਲਾਂ ਦੀਆਂ, ਭਾਂਡਿਆਂ ਤੇ ਵੀ ਫੋਟੋਆਂ ਬਾਦਲਾਂ ਦੀਆਂ, ਐਂਬੂਲੈਂਸ ਤੇ ਵੀ ਫੋਟੋ ਕੈਪਟਨ ਦੀ, ਹੈ ਨਾ, ਆਹ ਜੀ ਕਰੋਨਾ ਕਿੱਟ ਤੇ ਵੀ ਫੋਟੋ ਕੈਪਟਨ ਦੀ, ਤੁਸੀਂ ਇਹਨਾਂ ਦਾ ਵਿਰੋਧ ਕਰਦੇ ਸੀ, ਤੇ ਅੱਜ ਮਤਲਬ ਤੁਸੀਂ ਨਿਯੁਕਤੀ ਪੱਤਰ ਤੇ ਵੀ, ਹੈ ਨਾ, ਉਹ ਘਰ ਘਰ ਰਾਸ਼ਨ ਤੇ ਵੀ, ਯਾਤਰਾ ਵਾਲੇ ਥੈਲੇ ਤੇ ਵੀ ਅਰਥਾਂ ਆਪਣੀ ਫੋਟੋ, ਤੇ ਅੱਜ ਇਹ ਸਥਿਤੀ। ਪੰਜਾਬ ਦੇ ਵਿੱਚ ਸੈਂਕੜੇ ਸਕੂਲ ਉਹ ਨੇ ਜਿੱਥੇ ਅਜੇ ਵੀ ਪ੍ਰਿੰਸੀਪਲ ਨਹੀਂ, ਸੈਂਕੜੇ ਸਕੂਲ ਉਹ ਨੇ ਜਿੱਥੇ ਅਜੇ ਵੀ ਮੁੱਖ ਅਧਿਆਪਕ ਨਹੀਂ, ਸੈਂਕੜੇ ਸਕੂਲ ਉਹ ਨੇ ਜਿੱਥੇ ਅਜੇ ਤੱਕ 1-1 ਮਾਸਟਰ 3-3, 4-4 ਕਲਾਸਾਂ ਨੂੰ ਇਕੱਠਾ ਪੜ੍ਹਾਉਂਦਾ, ਤੇ ਇਹ ਮਾਸਟਰ ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਮਾਸਟਰਾਂ ਦਾ ਕੰਮ ਪੜ੍ਹਾਉਣਾ ਹੁੰਦਾ, ਮੈਂ ਮਾਸਟਰ ਦਾ ਮੁੰਡਾ, ਮੈਨੂੰ ਪਤਾ ਮਾਸਟਰਾਂ ਤੋਂ ਕੀ ਕੀ ਕੰਮ ਲੈਂਦੇ ਨੇ, ਉਹ ਮਾਸਟਰ ਦਾ ਮੁੰਡਾ ਅੱਜ ਮਾਸਟਰਾਂ ਨੂੰ ਕਿਸ ਕੰਮ ਲਈ ਲਾਉਂਦਾ? ਨੋਡਲ ਅਫਸਰ ਲਾਏ ਸੀ ਪਿਛਲੀ ਵਾਰ ਜਦੋਂ ਝੋਨੇ ਨੂੰ ਅੱਗ ਲੱਗਣ ਵਾਲੀ, ਕਿ ਮਾਸਟਰਾਂ ਦਾ ਕੰਮ ਹੈ, ਹੈ ਕਿੰਨੇ ਹੀ ਡੀਸੀਆਂ ਨੇ ਚਿੱਠੀਆਂ ਕੱਢਤੀਆਂ ਸੀ ਕਿ ਤੁਹਾਡੇ ਤੇ ਕਾਰਵਾਈ ਕੀਤੀ ਜਾਊਗੀ, ਤੁਹਾਡੇ ਇਲਾਕੇ 'ਚ ਅੱਗ ਲੱਗ ਗਈ, ਮਾਸਟਰ ਹੁਣ ਨਿਆਣੇ ਪੜ੍ਹਾਉਣ ਕਿ ਅੱਗਾਂ ਬੁਝਾਉਣ? ਮੈਨੂੰ ਅੱਜ ਵੀ ਯਾਦ ਆ ਰੈਲੀ ਦੇ ਲਈ ਮਾਸਟਰਾਂ ਦੀ ਡਿਊਟੀ ਲਾਈ ਸੀ ਇਹਨਾਂ ਨੇ
ਜੀ,
ਕਿ ਮਾਸਟਰਾਂ ਦਾ ਕੰਮ ਹੈ ਬੱਸਾਂ 'ਚ ਬੰਦੇ ਭਰ ਭਰ ਕੇ ਇਹਨਾਂ ਦੀ ਰੈਲੀਆਂ 'ਚ ਲਿਆਉਣਾ। ਤੇ ਇਹ ਸਿੱਖਿਆ ਕ੍ਰਾਂਤੀ ਦੇ ਵਿੱਚ ਮਾਸਟਰਾਂ ਨੂੰ ਜਾਣਦੇ ਹੋ ਜੀ ਚਿੱਠੀਆਂ ਰਾਹੀਂ ਕਿਹੜਾ ਕੰਮ ਦਿੱਤਾ? ਮਾਸਟਰਾਂ ਦਾ ਕੰਮ ਹੈ ਸੋਸ਼ਲ ਮੀਡੀਆ ਤੇ ਇਹਦਾ ਪ੍ਰਚਾਰ ਕਰਨਾ, ਮਾਸਟਰਾਂ ਦਾ ਕੰਮ ਹੈ ਜਿਨ੍ਹਾਂ ਨੇ ਇੰਸਟਾਗ੍ਰਾਮ ਨਹੀਂ ਬਣਾਇਆ ਉਹਨਾਂ ਨੂੰ ਹਦਾਇਤ ਹੈ ਇੰਸਟਾਗ੍ਰਾਮ ਬਣਾਓ, ਤੇ ਬਕਾਇਦਾ ਤੌਰ ਤੇ ਇਸ ਸਿੱਖਿਆ ਕ੍ਰਾਂਤੀ ਦਾ ਸੋਸ਼ਲ ਮੀਡੀਆ ਤੇ ਪ੍ਰਚਾਰ ਕਰੋ।
ਜੀ
ਮਤਲਬ ਕਿਸੇ ਸਮੇਂ ਸਰਕਾਰ ਰਿਪੋਰਟ ਲੈਂਦੀ ਹੁੰਦੀ ਸੀ ਮਾਸਟਰਾਂ ਤੋਂ ਕਿ ਦੱਸੋ ਜੀ ਤੁਹਾਡਾ ਅਟੈਂਡੈਂਸ ਪੀਰੀਅਡ ਕਿੰਨਾ ਹੈ, ਤੁਹਾਡੀਆਂ ਕਲਾਸਾਂ ਕਿੰਨੀਆਂ ਲੱਗੀਆਂ, ਤੁਹਾਡਾ ਰਿਜ਼ਲਟ ਕਿੰਨਾ ਹੈ, ਸਿਲੇਬਸ ਸਮੇਂ ਸਿਰ ਨਿਬੜਿਆ ਜਾਂ ਨਹੀਂ ਨਿਬੜਿਆ, ਇਹ ਰਿਪੋਰਟਾਂ ਤੇ। ਹੁਣ ਕੀ ਲਿਆ ਕਰਨਗੇ, ਫੇਸਬੁੱਕ ਤੇ ਕਿੰਨੇ ਲਾਈਕ ਪਾਏ
ਜੀ,
ਹੈ ਨਾ, ਕਿੰਨੀਆਂ ਭਗਵੰਤ ਮਾਨ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ, ਕਿੰਨਿਆਂ ਮਾਪਿਆਂ ਨੂੰ ਸ਼ੇਅਰ ਕੀਤਾ, ਕਿੰਨੇ ਫੋਲੋਅਰ ਵਧਾਏ, ਇਹ ਕੰਮ ਮਾਸਟਰਾਂ ਦੇ ਤਾਂ। ਸੋ ਇਹ ਸਿੱਖਿਆ ਕ੍ਰਾਂਤੀ, ਅਜਿਹੀ ਸਿੱਖਿਆ ਕ੍ਰਾਂਤੀ ਪੰਜਾਬ ਨੂੰ ਨਹੀਂ ਚਾਹੀਦੀ, ਔਰ ਪਹਾੜੇ ਦੇ ਲੋਕਾਂ ਵੱਲੋਂ ਤਾਂ ਬਿਲਕੁਲ ਨਹੀਂ ਚਾਹੀਦੀ। ਪੰਜਾਬ ਕੋਲ ਆਪਣਾ ਮਾਡਲ ਸੀ, ਤੁਸੀਂ ਚੁੱਪ ਕਰਕੇ ਨਵੀਂ ਸਿੱਖਿਆ ਨੀਤੀ ਦਿੱਲੀ ਵਾਲੀ ਲਾਗੂ ਕਰ ਰਹੇ ਹੋ, ਤੁਸੀਂ ਚੁੱਪ ਕਰਕੇ ਜਿਹੜੇ ਕਹਿੰਦੇ ਸੀ ਸਾਨੂੰ ਤਾਂ ਦਿੱਲੀ ਵਾਲੇ ਫੰਡਾਂ ਦੀ ਲੋੜ ਹੀ ਨਹੀਂ, ਜਦੋਂ ਕਿ ਤੁਹਾਨੂੰ ਲੜਨਾ ਚਾਹੀਦਾ ਸੀ ਉਹਨਾਂ ਫੰਡਾਂ ਲਈ, ਉਹ ਲੜਾਈ ਲੜਨ ਦੀ ਬਜਾਏ ਤੁਸੀਂ ਉਹਨਾਂ ਨੂੰ ਕਿਹਾ ਜੀ ਤੁਹਾਡਾ ਫੱਟਾ ਲਾ ਦਿੰਦੇ ਹਾਂ ਸਕੂਲਾਂ ਮੂਹਰੇ, ਫੰਡ ਦੇ ਦਿਓ, ਤੁਸੀਂ ਉਹ ਸਾਰਾ ਕੁਛ ਅਪਣਾਇਆ ਤੇ ਹੁਣ ਆਪਣੀ ਹੀ ਪਾਰਟੀ ਦੇ ਉਹ ਨੁਮਾਇੰਦੇ ਜਿਹਨਾਂ ਨੂੰ ਦਿੱਲੀ ਦੇ ਲੋਕਾਂ ਨੇ ਹਰਾਇਆ, ਤੁਸੀਂ ਉਹਨਾਂ ਨੂੰ ਆਪਣੇ ਵੋਟਾਂ ਦੇ ਉੱਤੇ ਨਾਮ ਦੇ ਰਹੇ ਹੋ। ਇਹ ਸਿੱਖਿਆ ਕ੍ਰਾਂਤੀ ਦਾ ਅੱਜ ਦਾ ਨਵਾਂ ਦ੍ਰਿਸ਼ ਹੈ।
ਦੀਪਕ, ਜਿਹੜੀ ਅਗਲੀ ਖਬਰ ਆ ਉਹਦੇ ਵਿੱਚ ਜਿਹੜੀ ਗੱਲ ਆਪਾਂ ਕਰਨੀ ਆ, ਕਈ ਵਾਰੀ ਇਹ ਸੰਕੇਤਕ ਰੂਪ ਦੇ ਵਿੱਚ ਵੀ ਗੱਲ ਕੀਤੀ ਜਾਂਦੀ ਆ ਕਿ ਭੇਡਾਂ ਦੀ ਗਿਣਤੀ, ਹੁਣ ਇੱਕ ਤਾਂ ਭੇਡ ਜਿਹੜੀ ਅਸਲ ਭੇਡ ਆ ਉਹ, ਪਰ ਸਿਆਸੀ ਭੇਡਾਂ ਦੇ ਹਵਾਲੇ ਤੋਂ ਸੋਸ਼ਲ ਮੀਡੀਆ 'ਤੇ ਇਸ ਗੱਲ ਨੂੰ ਲੈ ਕੇ ਬੜੀ ਗੱਲ ਚੱਲਦੀ ਆ ਜੀ, ਭੇਡਾਂ ਦੀ ਗਿਣਤੀ ਬੜੀ ਵੱਧ ਗਈ ਆ। ਹੁਣ ਪੰਜਾਬ 'ਚ ਭੇਡਾਂ ਦੀ ਗਿਣਤੀ ਵਧੀ ਹੋਈ ਹੈ, ਇਹ ਕਿਹੜੀਆਂ ਭੇਡਾਂ ਨੇ?
ਦੇਖੋ ਜਦ ਤੁਸੀਂ ਇਹ ਗੱਲ ਪੁੱਛ ਰਹੇ ਹੋ ਤਾਂ ਇਹ ਸ਼ਬਦ ਤੋਂ ਹਰੇਕ ਦੇ ਮਨ 'ਚ ਕਿਉਂ ਆਉਂਦਾ ਉਹ ਚੀਜ਼?
ਪਤਾ ਨਹੀਂ, ਤੁਸੀਂ ਦੱਸੋ।
ਭੇਡ ਤਾਂ ਭੇਡ ਹੈ ਨਾ, ਆਪਾਂ ਤਾਂ ਭੇਡ ਦੀ ਗੱਲ ਕਰਨ ਲੱਗਿਆ ਤੇ ਇਹ ਸ਼ਬਦ ਪੜ੍ਹਦਿਆਂ ਹੀ ਮਤਲਬ ਕਿਉਂ ਤੁਹਾਡੇ ਧਿਆਨ 'ਚ ਜਾਂਦੀ ਹੈ ਇਹ ਗੱਲ ਕਿ ਹਾਂ ਵੀ ਇਹ ਹੋ ਸਕਦੀ ਹੈ, ਤੇ ਆਪਣੇ ਦਰਸ਼ਕਾਂ ਸਰੋਤਿਆਂ ਦੇ ਮਨ 'ਚ? ਇਹਦਾ ਮਤਲਬ ਪਾਰਟੀਆਂ ਨੇ ਭੇਡਾਂ ਪਾਲੀਆਂ ਹੋਈਆਂ ਤੇ ਅਸੀਂ ਪਾਰਟੀਆਂ ਦੀਆਂ ਭੇਡਾਂ ਬਣੇ ਹੋਏ ਹਾਂ, ਤਾਂ ਹੀ ਇਹ ਗੱਲ ਜੇ ਹੈ ਤਾਂ ਹੀ ਧਿਆਨ ਜਾਂਦਾ ਨਾ ਉੱਧਰ। ਮੇਰੇ ਕੋਲ ਇੱਥੇ ਖਬਰ ਪਈ ਹੋਊਗੀ ਪੂਰੀ, ਅੱਜ ਬਕਾਇਦਾ ਤੌਰ ਤੇ ਚਰਨਜੀਤ ਭੁੱਲਰ ਦੀ ਰਿਪੋਰਟ ਹੈ ਇਹ ਪੂਰੀ, ਆ ਪੂਰੀ ਰਿਪੋਰਟ ਹੈ ਉਹਨਾਂ ਦੀ
ਜੀ।
ਪੰਜਾਬ ਵਿੱਚ ਬੀਤੇ 3 ਦਹਾਕਿਆਂ ਚ ਮੱਝਾਂ ਦੀ ਗਿਣਤੀ ਘਟੀ, ਪਸ਼ੂ ਧਨ ਗਣਨਾ ਦੀ ਮੁੱਢਲੀ ਰਿਪੋਰਟ ਚ ਖੁਲਾਸਾ, ਬੱਕਰੀਆਂ ਤੇ ਭੇਡਾਂ ਦੀ ਗਿਣਤੀ ਚ ਵਾਧਾ ਦਰਜ। ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਨਾ ਵਿਜੇ ਜੀ, ਇਹ ਐਡਾ ਬੜਾ ਲਿਖਿਆ ਹੋਣ ਦੇ ਬਾਵਜੂਦ ਵੀ ਕਿ ਪਸ਼ੂ ਧਨ ਗਣਨਾ ਦੀ ਮੁੱਢਲੀ ਰਿਪੋਰਟ ਅਨੁਸਾਰ, ਤਾਂ ਵੀ ਮੈਂ ਦਾਅਵੇ ਨਾਲ ਕਰਨਾ ਅੱਜ ਜਿੰਨਿਆਂ ਨੇ ਪੰਜਾਬੀ ਟ੍ਰਿਬਿਊਨ ਪੜ੍ਹੀ ਉਹਨਾਂ ਨੂੰ ਉਹ ਭੇਡ ਦੀ ਬਜਾਏ ਆਹ ਭੇਡਾਂ ਜਿਹਦਾ ਜ਼ਿਕਰ ਤੁਸੀਂ ਕਰਦੇ ਹੋ ਉਹਦਾ ਧਿਆਨ ਵੱਧ ਆਇਆ ਹੋਣਾ, ਕਿਉਂਕਿ ਰਾਜਨੀਤਿਕ ਧਿਰਾਂ ਦੇ ਅਸੀਂ, ਮੈਂ ਕਹਿੰਦਾ ਬਣੋ ਭੇਡਾਂ, ਆਪਣੇ ਪੰਜਾਬ ਦੀਆਂ ਬਣ ਜਾਓ, ਆਪਣੇ ਮੁਲਕ ਦੀਆਂ ਬਣ
ਜਾਓ,
ਉੱਥੇ ਨਹੀਂ ਬਣਨਾ, ਅਸੀਂ ਲੀਡਰਾਂ ਦੀਆਂ ਬਣਨਾ, ਪਾਰਟੀਆਂ ਦੀਆਂ ਬਣਨਾ। ਚਲੋ ਆਪਾਂ ਖਬਰ ਤੇ ਆਉਂਦੇ ਹਾਂ। ਪੰਜਾਬ ਦੀ ਪਹਿਚਾਣ ਕਿਸੇ ਸਮੇਂ ਦੁੱਧ ਮੱਖਣ ਘਿਓ ਲੱਸੀ ਦਹੀਂ ਇਹਦੇ ਨਾਲ ਸੀ, ਤੇ ਸਾਰੀਆਂ ਚੀਜ਼ਾਂ ਚਿੱਟੀਆਂ ਨੇ
ਜੀ,
ਤੇ ਇਹ ਚਿੱਟਾ ਜਿਹੜੀ ਪੰਜਾਬ ਦੀ ਪਹਿਚਾਣ ਸੀ, ਅੱਜ ਉਸੇ ਤਰ੍ਹਾਂ ਚਿੱਟਾ ਸ਼ਬਦ ਸੁਣਦਿਆਂ ਤੁਹਾਡੇ ਧਿਆਨ 'ਚ ਨਹੀਂ ਆਉਂਦਾ, ਤੁਹਾਡੇ ਧਿਆਨ 'ਚ ਉਹ ਜ਼ਹਿਰ ਆਉਂਦਾ
ਜੀ।
ਸੋ ਇਹਦਾ ਮਤਲਬ ਜੋ ਚੀਜ਼ ਤੁਹਾਡੇ ਮੂਹਰੇ ਉੱਭਰ ਜਾਂਦੀ ਹੈ ਫਿਰ ਤੁਹਾਡੇ ਧਿਆਨ 'ਚ, ਤਾਂ ਹੀ ਭੇਡਾਂ ਉੱਥੋਂ ਧਿਆਨ 'ਚ ਆ ਰਹੀਆਂ, ਤਾਂ ਹੀ ਚਿੱਟੇ ਦਾ ਮਤਲਬ ਉੱਥੋਂ ਆ ਰਿਹਾ
ਜੀ।
ਇਹ ਰਿਪੋਰਟ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਪਿਛਲੇ 30 ਸਾਲਾਂ 'ਚ 25 ਲੱਖ ਮੈਸਾਂ ਘੱਟ ਗਈਆਂ।
ਉਹ ਅੱਛਾ ਜੀ,
ਮੱਝਾਂ ਦੀ ਗਿਣਤੀ 30 ਸਾਲਾਂ 'ਚ 25 ਲੱਖ ਘੱਟ ਗਈ। ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਦੇ ਅੰਦਰ 5.5 ਲੱਖ ਤੋਂ ਲੈ ਕੇ 6 ਲੱਖ ਦੇ ਕਰੀਬ 5.78 ਲੱਖ ਪਸ਼ੂ ਧਨ ਘਟਿਆ, ਜਦਕਿ ਉਹ 'ਚ ਭੇਡਾਂ ਦੇ ਬੱਕਰੀਆਂ ਵਧੀਆਂ
ਜੀ ਜੀ ਜੀ,
ਉਹ ਵਧਾਉਣ ਤੋਂ ਬਾਅਦ ਬਾਕੀ ਐਵਰੇਜ ਨਿਕਲ ਕੇ ਤਾਂ ਘਟਾ ਹੀ ਹੋਊਗੀ। ਓਵਰਆਲ 5.78 ਲੱਖ ਪਸ਼ੂ ਧਨ ਘਟ ਗਿਆ। 1992 ਦੇ ਵਿੱਚ ਪੰਜਾਬ 'ਚ 60 ਲੱਖ ਮੈਸਾਂ ਸੀ, ਜਿਹੜੀਆਂ 2019 ਤੱਕ ਆਉਂਦੇ ਆਉਂਦੇ 40 ਲੱਖ ਰਹਿ ਗਈਆਂ, ਤੇ ਅੱਜ 2024 ਤੱਕ ਦੇ ਜਿਹੜੇ ਅੰਕੜੇ ਅਸੀਂ ਗੱਲ ਕਰ ਰਹੇ ਹਾਂ ਤਾਂ ਅੱਜ 35 ਲੱਖ ਮੈਸਾਂ ਨੇ ਪੰਜਾਬ 'ਚ, 60 ਲੱਖ ਤੋਂ ਸਿੱਧੀਆਂ 35 ਲੱਖ ਤੇ ਅਸੀਂ ਗੱਲ ਕਰ ਰਹੇ ਹਾਂ। ਸੋ ਇਹਦਾ ਲਗਾਤਾਰ ਘਟਣਾ, ਜਾਂ ਮਤਲਬ ਪਿੰਡਾਂ 'ਚ ਡੈਰੀਆਂ 'ਚ ਅਜੇ ਵੀ ਦੁੱਧ ਨਹੀਂ ਆ ਰਿਹਾ, ਤੇ ਸਰਕਾਰ ਦਾ ਡੈਰੀ ਵਿਭਾਗ ਦਮ ਭਰ ਰਿਹਾ ਕਿ ਜੀ ਉਹ ਪਸ਼ੂਆਂ ਦੀ ਗੁਣਵੱਤਾ ਵੱਧ ਗਈ, ਕਪੈਸਿਟੀ ਵੱਧ ਗਈ, ਇਸ ਲਈ ਦੁੱਧ ਦਾ ਉਤਪਾਦਨ ਵੱਧ ਗਿਆ। ਕੋਈ ਗੱਲ ਨਹੀਂ, ਪਸ਼ੂ ਧਨ 'ਚ ਘੱਟ ਗਿਆ, ਮਤਲਬ ਸਕਿੰਟਾਂ 'ਚ ਪਨੀਰ ਮਿਲਦਾ, ਤੁਸੀਂ ਆਰਡਰ ਦਿਓ ਕਿ ਇੰਨੇ ਕੁਇੰਟਲ ਚਾਹੀਦਾ, ਜਦੋਂ ਮਿਲਦਾ ਕੋਈ ਨਹੀਂ ਚੈੱਕ ਕਰਦਾ ਨਕਲੀ ਹੈ ਕਿ ਅਸਲੀ ਹੈ, ਅਗਲਾ ਕਹਿੰਦਾ ਚੱਕੋ। ਸੋ ਇਹ ਇੱਕ ਵੱਖਰਾ ਸਵਾਲ ਹੈ, ਜਦੋਂ ਪਿੰਡਾਂ 'ਚ ਮੈਸਾਂ ਨਹੀਂ ਹੈਗੀਆਂ ਤਾਂ ਡੈਰੀਆਂ ਦੇ ਦੁੱਧ ਕਿੱਥੋਂ ਆ ਰਿਹਾ?
ਜੀ ਜੀ ਜੀ,
ਇਹ ਆਪਣੇ ਆਸ ਪਾਸ। ਚਲੋ ਇਸ ਪਹਿਲੂ ਤੋਂ ਜੇਕਰ ਮੈਂ ਅੱਗੇ ਵਧਾਂ, ਪਰ ਇਹੀ ਰਿਪੋਰਟ ਇਹ ਵੀ ਦੱਸਦੀ ਆ ਕਿ ਪੰਜਾਬ 'ਚ ਬੱਕਰੀਆਂ ਪਾਲਣ ਦਾ ਰੁਝਾਨ ਵਧਿਆ ਹੈ ਨਾ, ਚਾਹੇ ਉਹ ਮੀਟ ਦੇ ਕਾਰੋਬਾਰ ਨਾਲ ਸੰਬੰਧ ਰੱਖਣ ਦਾ ਮਸਲਾ ਹੋਵੇ ਹੈ ਨਾ। ਇੱਕ ਵੱਡਾ ਪੰਥਕ ਲੀਡਰ ਹੈ ਪੰਜਾਬ ਦੇ ਵਿੱਚ ਹੈ, ਕਹਿੰਦੇ ਏਸ਼ੀਆ ਦਾ ਸਭ ਤੋਂ ਵੱਡਾ ਬੱਕਰੀ ਫਾਰਮ ਹਾਊਸ ਉਹਦਾ ਮੁੰਡਾ ਚਲਾਉਂਦਾ। ਸੋ ਇਹ ਰਿਕਾਰਡ ਨੇ। ਆ ਜਿਵੇਂ ਇੱਥੇ ਮਤਲਬ ਕਿ ਮੁਸਲਮਾਨ ਭਾਈਚਾਰੇ ਦੇ ਹਵਾਲੇ ਨਾਲ ਖਾਸੀ ਰੌਲਾ ਪੈਂਦਾ ਜੀ, ਆ ਗਊ ਨੂੰ ਲੱਦ ਕੇ ਲੈ ਗਏ ਜੀ, ਆ ਖੋਖਾ ਖੋਲਿਆ ਜੀ ਮੀਟ ਦਾ। ਪੰਜਾਬ 'ਚ ਮਾਫ਼ ਕਰਨਾ, ਭਾਰਤ ਦੇ ਵਿੱਚ ਸਭ ਤੋਂ ਵੱਡਾ ਬੀਫ ਦਾ ਕਾਰੋਬਾਰ ਜੇਕਰ ਕੋਈ ਹੈਗਾ ਤਾਂ ਹਿੰਦੂ ਕਾਰੋਬਾਰੀਆਂ ਦਾ। ਸੋ ਇਸ ਲਈ ਇਸ ਦ੍ਰਿਸ਼ ਵੱਲ ਕੋਈ ਨਹੀਂ ਦੇਖਦਾ। ਪਰ ਠੀਕ ਹੈ, ਅੰਕੜੇ ਕੁਛ ਹੋਰ ਬਿਆਨ ਕਰਦੇ ਨੇ ਕਿ ਦੂਸਰੀ ਤਰਫ ਕਹਿੰਦੇ ਬੱਕਰੀ ਪਾਲਣ ਦਾ ਰੁਝਾਨ ਪੰਜਾਬ 'ਚ ਇਸ ਕਦਰ ਵਧਿਆ ਕਿ 2019 ਦੇ ਵਿੱਚ ਪੰਜਾਬ 'ਚ 3.5 ਲੱਖ ਬੱਕਰੀਆਂ ਸੀ ਅਤੇ ਅੱਜ ਦੀ ਤਰੀਕ 'ਚੋਂ 4.25 ਲੱਖ ਹੋ ਗਈਆਂ। ਅਤੇ ਖਾਸ ਗੱਲ ਜਿਹਦਾ ਤੁਸੀਂ ਜ਼ਿਕਰ ਕੀਤਾ ਸੀ, ਭੇਡਾਂ ਹੁਣ 1 ਲੱਖ ਤੋਂ ਵੱਧ ਨੇ ਪੰਜਾਬ 'ਚ। ਇਹ ਮੈਂ ਦੱਸਦਿਆਂ, ਮੈਂ ਇਹ ਪਸ਼ੂ ਧਨ ਭੇਡਾਂ ਦੀ ਉਹ ਗੱਲ ਕਰ ਰਿਹਾ, ਦੂਈ ਦੀ ਗਿਣਤੀ ਦਾ ਮੇਰੇ ਕੋਲ ਰਿਕਾਰਡ ਨਹੀਂ ਹੈ। ਭੇਡਾਂ ਦੀ ਗਿਣਤੀ ਪੰਜਾਬ 'ਚ 1.6 ਲੱਖ ਹੋ ਗਈ ਹੈ, ਜਦੋਂ ਕਿ 6 ਸਾਲ 5 ਸਾਲ ਪਹਿਲਾਂ ਇਹ ਗਿਣਤੀ 85,000 ਸੀ। ਹਾਂ, ਪੰਜਾਬ ਦੇ ਵਿੱਚ ਗਧੇ ਵੀ ਘੱਟ ਗਏ, ਖੱਚਰਾਂ ਵੀ ਘੱਟ ਗਈਆਂ, ਕੁੱਤੇ ਬਹੁਤ ਵੱਧ ਗਏ। ਕਹਿੰਦੇ ਇਹੀ ਰਿਪੋਰਟ ਦੱਸਦੀ ਹੈ। ਕਹਿੰਦੇ ਜੀ ਨਵੰਬਰ 2024 ਤੋਂ ਇਹ ਗਿਣਤੀ ਸ਼ੁਰੂ ਹੋਈ ਹੈ, ਕੇਂਦਰ ਦੀ ਹਦਾਇਤ ਨਾਲ ਸ਼ੁਰੂ ਹੋਈ ਹੈ, 15 ਅਪ੍ਰੈਲ ਤੱਕ ਇਹ ਮੁਕੰਮਲ ਹੋ ਜਾਣੀ ਹੈ। ਜਿਹਦੇ ਵਿੱਚ ਇਹ ਜਾਣਕਾਰੀ ਵੀ ਮਿਲੀ ਹੈ ਕਿ ਪੰਜਾਬ 'ਚ ਕੁੱਤਿਆਂ ਦੀ ਗਿਣਤੀ ਵੱਧ ਕੇ ਹੁਣ 4 ਲੱਖ ਦੇ ਕਰੀਬ ਹੋ ਗਿਆ, 3,85,000 ਤੋਂ ਵੱਧ ਕੁੱਤੇ ਨੇ। 2019 'ਚ ਇਹ ਗਿਣਤੀ 3,28,000 ਸੀ, ਜਦੋਂ ਕਿ ਕਹਿੰਦੇ ਜੀ ਗਧਿਆਂ ਔਰ ਘੋੜਿਆਂ ਦੇ ਮਾਮਲੇ 'ਚ ਗਧੇ ਘੱਟ ਗਏ, ਘੋੜੇ ਵੱਧ ਗਏ, ਤੇ ਊਂਠ ਹੁਣ ਲੱਭਦੇ ਹੀ ਨਹੀਂ। 1997 'ਚ ਪੰਜਾਬ 'ਚ 29,708 ਊਂਠ ਸੀਗੇ
ਜੀ,
ਤੇ ਜਿਹੜੇ 2003 ਤੱਕ ਆਉਂਦੇ ਆਉਂਦੇ 3,467 ਰਹਿ ਗਏ, ਤੇ ਅੱਜ ਦੀ ਤਰੀਕ 'ਚ ਸੂਬੇ 'ਚ ਸਿਰਫ 80 ਊਂਠ ਨੇ ਜਿਹੜੇ ਮੇਲਿਆਂ ਮੂਲਿਆਂ 'ਚ ਕਿਤੇ ਦਿਖ ਜਾਂਦੇ ਨੇ, ਹੈ ਨਾ
ਜੀ।
ਤੇ ਗਧਿਆਂ ਦੀ ਗਿਣਤੀ ਕਹਿੰਦੇ ਸਿਰਫ 127 ਰਹਿ ਗਈ। ਮੈਂ ਫਿਰ ਦੱਸਦਿਆਂ, ਮੈਂ ਪਸ਼ੂ ਧਨ ਵਾਲੇ ਦੇ ਹਵਾਲੇ ਨਾਲੇ ਗੱਲ ਕਰ ਰਿਹਾ ਵੀ 127 ਰਹਿ ਗਈ। 1997 'ਚ ਉਹਨਾਂ ਦੀ ਗਿਣਤੀ 22,486 ਸੀ, ਤੇ 2003 'ਚ ਗਿਣਤੀ ਘੱਟ ਕੇ 5,352 ਰਹਿ ਗਈ, ਤੇ ਫਿਰ 127। ਜਦੋਂ ਕਿ ਪਾਕਿਸਤਾਨ 'ਚ ਗਿਣਤੀ ਇਸ ਮਾਮਲੇ 'ਚ ਕਹਿੰਦੇ ਬਹੁਤ ਵੱਧ ਹੈ, ਉੱਥੇ ਤਾਂ ਬੜਾ ਮਹਿੰਗਾ ਕਾਰੋਬਾਰ ਹੈ। ਤੇ ਕਹਿੰਦੇ ਜੀ ਖੱਚਰਾਂ ਵੀ ਘੱਟ ਗਈਆਂ, ਤੇ ਘੋੜੇ ਜ਼ਰੂਰ ਕਹਿੰਦੇ ਪੰਜਾਬ 'ਚ ਕੁਝ ਵਧੇ ਨੇ ਪਿਛਲੇ ਦੇ ਮੁਕਾਬਲੇ। ਸੋ 19,963 ਘੋੜੇ ਨੇ, ਜਦੋਂ ਕਿ 6 ਸਾਲ ਪਹਿਲਾਂ ਇਹਨਾਂ ਦੀ ਗਿਣਤੀ 57,120 ਸੀ। ਸੋ ਪਰ ਖਾਸ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਉਹ ਦੁੱਧ ਮੱਖਣ ਘਿਓ ਦਾ ਘਟਣਾ, ਸਾਡਾ ਪਸ਼ੂ ਪ੍ਰੇਮ ਘਟਣਾ, ਕਿਉਂਕਿ ਅੱਜ ਅਗਲੀ ਪੀੜ੍ਹੀ ਸਾਡੀ ਖੇਤੀ ਅਤੇ ਖੇਤੀ ਦੇ ਸਹਾਇਕ ਧੰਦੇ ਨਹੀਂ ਅਪਣਾ ਰਹੀ, ਉਹ ਪਿੰਡਾਂ 'ਚੋਂ ਸ਼ਹਿਰਾਂ ਵੱਲ ਨੂੰ, ਸ਼ਹਿਰਾਂ ਤੋਂ ਹੋਰ ਸੂਬਿਆਂ ਵੱਲ ਨੂੰ, ਸੂਬਿਆਂ ਤੋਂ ਹੋਰ ਮੁਲਕਾਂ ਵੱਲ ਨੂੰ ਜਿਸ ਤਰ੍ਹਾਂ ਜਾ ਰਹੀ ਹੈ, ਉਹ ਵੀ ਇੱਕ ਪਹਿਲੂ ਹੈਗਾ। ਅਤੇ ਦੂਸਰਾ ਇਹ ਹੁਣ ਮਤਲਬ ਲਾਭਦਾਇਕ ਧੰਦਾ ਨਹੀਂ ਰਿਹਾ ਸਹਾਇਕ ਧੰਦਿਆਂ 'ਚੋਂ ਵੀ, ਸੋ ਇਹ ਵੀ ਇੱਕ ਪਹਿਲੂ ਹੈਗਾ ਹੈ। ਅਤੇ ਦੂਸਰੇ ਪਾਸੇ ਜਦੋਂ ਮੈਂ ਦੇਖਦਾ ਪੰਜਾਬ ਦੇ ਵਿੱਚ 22% ਦੁੱਧ ਅਤੇ ਦੁੱਧ ਨਾਲ ਸੰਬੰਧਿਤ ਚੀਜ਼ਾਂ ਦੇ ਸੈਂਪਲ ਫੇਲ ਹੋਏ ਨੇ ਹਾਲ ਹੀ 'ਚ। 2023-24 'ਚ 6,000 ਤੋਂ ਵੱਧ ਸੈਂਪਲ ਲਏ ਗਏ, 6,043 ਦੇ ਕਰੀਬ, ਤੇ ਉਹਨਾਂ 'ਚੋਂ 929 ਸੈਂਪਲ ਫੇਲ ਹੋਏ ਸੀ। ਪਰ 2024 'ਚ 1,628 ਸੈਂਪਲ ਲਏ, ਜਿਹਨਾਂ 'ਚੋਂ 358 ਸੈਂਪਲ ਫੇਲ ਹੋਏ, 22% ਮਤਲਬ ਕਿ ਇਹ ਸੈਂਪਲ ਫੇਲ ਹੋ ਰਹੇ ਨੇ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਦੁੱਧ, ਘਿਓ, ਮੱਖਣ, ਪਨੀਰ ਹੁਣ ਕਿਹੋ ਜਿਹਾ ਮਿਲਦਾ ਪੰਜਾਬ 'ਚ, ਅਫਸੋਸ।
ਤੁਸੀਂ ਦੀਪਕ ਜੀ ਗੱਲ ਕੀਤੀ ਵੀ ਗਧੇ ਘੱਟ ਗਏ, ਘੋੜੇ ਵੱਧ ਗਏ, ਇਹਦਾ ਰੀਜ਼ਨ ਇੱਕ ਇਹ ਵੀ ਹੋ ਸਕਦਾ ਵੀ ਹੁਣ ਗਧੇ ਘੋੜੇ ਬਰਾਬਰ ਹੋ ਗਏ ਨੇ ਸਿਸਟਮ 'ਚ।
ਇੱਕ ਵਾਰ ਕਹਿੰਦੇ ਜਵਾਹਰ ਲਾਲ ਨਹਿਰੂ ਬਾਹਰ ਕਿਸੇ ਮੁਲਕ ਦੇ ਦੌਰੇ 'ਤੇ ਸੀ, ਅਤੇ ਉੱਥੋਂ ਦੇ ਬੰਦੇ ਨੇ ਪੁੱਛ ਲਿਆ ਉਹਨਾਂ ਨੂੰ ਜਿਹੜਾ ਵੀ ਉਹਨਾਂ ਦੇ ਹਮ ਰੁਤਬਾ ਕੋਈ ਹੋਣਾ ਹੈ ਨਾ, ਅਤੇ ਕਹਿੰਦਾ ਦੇਖ ਵੀ ਸਾਡੇ ਰੰਗ ਸਾਰਿਆਂ ਦੇ ਇੱਕ ਸਾਰ ਨੇ, ਅਤੇ ਤੁਸੀਂ ਡੱਬ ਖੜੱਬੇ ਜੇ, ਕੋਈ ਗੂੜਾ, ਕੋਈ ਕਾਲਾ, ਕੋਈ ਘੱਟ। ਅਤੇ ਕਹਿੰਦੇ ਨਹਿਰੂ ਜੀ ਨੇ ਜਵਾਬ ਦਿੱਤਾ ਕਿ ਬਿਲਕੁਲ ਜੀ, ਹੈ ਨਾ, ਗਧਿਆਂ ਦੇ ਰੰਗ ਇਕਸਾਰ ਹੁੰਦੇ ਨੇ, ਘੋੜਿਆਂ ਦੇ ਰੰਗ ਵੱਖੋ ਵੱਖ ਹੁੰਦੇ ਨੇ। ਸੋ ਇਸ ਲਈ ਘੋੜਾ ਤੇ ਗਧਾ ਕਦੇ ਬਰਾਬਰ ਤਾਂ ਨਹੀਂ ਹੋ ਸਕਦੇ,
ਪਰ ਸਿਸਟਮ ਉਹਨਾਂ ਨੂੰ ਕਰ ਦਿੰਦਾ, ਸਿਸਟਮ ਦੇ ਵਿੱਚ ਹੋ ਜਾਂਦੇ ਆ,
ਸਿਸਟਮ 'ਚ ਜਾ ਕੇ ਤਾਂ ਸਾਰੇ ਬਣ
ਜਾਂਦੇ, ਜਿਵੇਂ ਸਿਸਟਮ ਦੇ ਵਿੱਚ
ਵਿਚਾਰਾ। ਹੁਣ ਤੁਸੀਂ ਇਹ ਦੇਖੋ ਕਿ ਚੰਗਾ ਭਲਾ ਘੋੜਾ ਹੈ ਨਾ, ਉਹ ਕਈ ਵਾਰ ਵਿਆਹਾਂ 'ਚ ਨੱਚਣ ਵਾਲਿਆਂ ਨੇ ਲਾਇਆ ਹੁੰਦਾ ਮੂਹਰੇ, ਹੈ ਨਾ, ਸੋ ਪਤਾ ਹੀ ਨਹੀਂ ਗਾ। ਸੋ ਕਈ ਵਾਰ ਖੱਚਰ ਨਾਲੇ ਕੰਮ ਸਰ ਜਾਂਦਾ, ਸੋ ਪਤਾ ਹੀ ਨਹੀਂ ਹੁੰਦਾ ਕਿ ਬੰਦਾ ਘੋੜੀ ਚੜ੍ਹਿਆ ਕਿ ਖੱਚਰ ਚੜ੍ਹਿਆ।
ਜਿਵੇਂ ਜਿਵੇਂ ਸਿਸਟਮ ਦੇ ਵਿੱਚ ਭੇਡਾਂ ਦਾ ਅਰਥ ਬਦਲ ਜਾਂਦਾ ਸਿਸਟਮ ਦੇ ਵਿੱਚ, ਪਸ਼ੂ ਧਨ ਵੱਲੋਂ ਨਹੀਂ, ਉਸੇ ਤਰ੍ਹਾਂ ਸਿਸਟਮ ਦੇ ਵਿੱਚ ਗਧੇ ਗਧੇ ਘੋੜੇ ਨੂੰ ਬਰਾਬਰ ਕਰਨ ਦੀ ਜਿਹੜੀ ਪ੍ਰਵਿਰਤੀ ਆ ਉਹ ਅਕਸਰ ਦੇਖਣ ਨੂੰ ਮਿਲਿਆ ਕਰਦੀ ਆ,
ਅਕਸਰ ਦੇਖਣ ਨੂੰ ਮਿਲਦੀ ਆ, ਔਰ ਹਾਵੀ ਹੁੰਦੀ ਆ ਔਰ ਕਰ ਦਿੰਦੀ ਹੈ,
ਕਰ ਦਿੰਦੀ। ਹਾਂ, ਤੁਸੀਂ ਨਾ ਕੁੱਤਿਆਂ ਦੀ ਗੱਲ ਵੀ ਕੀਤੀ ਸੀ, ਕੁੱਤੇ ਵੱਧ ਕੇ ਮੇਰੇ ਨਾ ਇੱਕ ਸ਼ੇਰ ਯਾਦ ਆ ਗਿਆ, ਉਹ ਸੀਗਾ ਵੀ ਸੀਨਾ ਤਾਨੇ ਉਪਦੇਸ਼ ਠੋਕ ਰਹਾ ਥਾ ਕਿ ਹੀਰਾ ਹੀਰੇ ਕੋ ਕਾਟਤਾ ਹੈ ਔਰ ਲੋਹਾ ਲੋਹੇ ਕੋ, ਇਸੀ ਬੀਚ ਸਟੇਜ ਸੇ ਸਟੇਜ ਕੇ ਪੀਛੇ ਸੇ ਆਕਰ ਉਸੇ ਕੁੱਤੇ ਨੇ ਕਾਟ ਲਿਆ। ਅੱਛਾ ਦੀਪਕ ਜੀ, ਅੱਗੇ ਰੁਖ ਕਰਦੇ ਹਾਂ ਖ਼ਬਰਾਂ 'ਚ। ਇਹ ਦੱਸਿਓ, ਜਥੇਦਾਰ ਗੜਗੱਜ ਨੇ ਅਚਨਚੇਤ ਮੀਟਿੰਗ ਸੱਦੀ ਹੈ, ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਸੱਦੀ ਆ, ਇਹਦਾ ਰੀਜ਼ਨ ਪਤਾ ਲੱਗਿਆ ਕਿਉਂ ਸੱਦੀ ਗਈ ਹੈ ਮੀਟਿੰਗ, ਇਹ ਐਮਰਜੈਂਸੀ ਮੀਟਿੰਗ ਇੱਕ ਤਰ੍ਹਾਂ ਦੀ?
ਬਿਲਕੁਲ, ਇਹ ਐਮਰਜੈਂਸੀ ਬੈਠਕ ਹੈ ਜੀ ਜੇਕਰ ਤੁਸੀਂ ਕਹੋ, ਕਿਉਂਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਇਸ ਮੌਕੇ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ
ਜੀ,
ਅਤੇ ਪੂਰਨ ਤੌਰ ਦੇ ਉੱਤੇ ਉਹ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਜਥੇਦਾਰੀ ਸੰਭਾਲ ਰਹੇ ਨੇ। ਸੋ ਅਚਨਚੇਤ ਅੱਜ ਸ਼ਾਮ ਨੂੰ, ਮਤਲਬ ਕਹਿ ਸਕਦੇ ਹਾਂ ਭਾਰਤੀ ਸਮੇਂ ਅਨੁਸਾਰ ਕਰੀਬ ਕਰੀਬ 5 ਵਜੇ ਦੇ ਨੇੜੇ ਤੇੜੇ ਇਹ ਜਾਣਕਾਰੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰ ਤੋਂ ਜਨਤਕ ਕੀਤੀ ਗਈ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੀ ਅਗਵਾਈ 'ਚ ਸਵੇਰੇ ਪੰਜ ਸਿੰਘ ਸਾਹਿਬਾਨ ਦੀ ਬੈਠਕ, ਉਹ ਵੀ 9:30 ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਜਾ ਰਹੀ ਹੈ। ਰੂਟੀਨ 'ਚ ਬੈਠਕ 10 ਵਜੇ ਤੋਂ ਬਾਅਦ 11:00, 10:30 ਇੱਦਾਂ ਹੁੰਦੀਆਂ ਰਹੀਆਂ ਨੇ। ਔਰ ਅਚਨਚੇਤ ਬੁਲਾਉਣਾ ਔਰ ਤਰਕਸਾਰ ਬੁਲਾਉਣਾ, ਵੈਸੇ ਉਹਦੇ ਕੁਝ ਕਾਰਨ ਮੈਨੂੰ ਇਹ ਵੀ ਲੱਗਦੇ ਨੇ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਹੀ ਮਹੀਨਿਆਂ 'ਚ ਸਿੰਘ ਸਾਹਿਬਾਨ ਦੀ ਬੈਠਕ 'ਚ ਜਥੇਦਾਰ ਤੌਰ 'ਤੇ ਬੈਠਣ ਵਾਲੇ ਹੁਣ ਇਕੱਲੇ ਹੀ ਵਿਅਕਤੀ ਹੋਣਗੇ, ਕਿਉਂਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵੀ ਜਥੇਦਾਰ ਉਹੀ ਨੇ
ਜੀ,
ਅਕਾਲ ਤਖ਼ਤ ਸਾਹਿਬ ਦੀ ਕਾਰਜਕਾਰੀ ਤੌਰ 'ਤੇ ਵੀ ਸੇਵਾ ਉਹੀ ਨਿਭਾ ਰਹੇ ਨੇ। ਦਮਦਮਾ ਸਾਹਿਬ ਦੇ ਕੋਈ ਜਥੇਦਾਰ ਹੈ ਨਹੀਂ ਗੇ ਅਜੇ, ਹੈ ਨਾ, ਅਤੇ ਉੱਧਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਔਰ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਜਥੇਦਾਰ ਸਾਹਿਬਾਨ ਆਉਂਦੇ ਹੀ ਨਹੀਂ ਇੱਥੇ
ਜੀ।
ਸੋ ਇਸ ਲਈ ਬਤੌਰ ਜਥੇਦਾਰ ਇਕੱਲੇ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਗੇ, ਪਰ ਪੰਜ ਸਿੰਘ ਸਾਹਿਬਾਨਾਂ ਦੇ ਤੌਰ ਦੇ ਉੱਤੇ ਹੈੱਡ ਗ੍ਰੰਥੀ ਹੋਰ ਗ੍ਰੰਥੀ ਸਾਹਿਬਾਨ ਉਹਨਾਂ ਦੀ ਸੇਵਾਵਾਂ ਲਈਆਂ ਜਾਣਗੀਆਂ। ਸੋ ਦਰਬਾਰ ਸਾਹਿਬ ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਥੋਂ ਹੀ ਉਪਲਬਧ ਹੋ ਜਾਣਾ ਉਹਨਾਂ ਨੂੰ। ਹੁਣ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜੇਕਰ ਹੈੱਡ ਗ੍ਰੰਥੀ ਵਜੋਂ ਕੀ ਕਹਿੰਦੂ ਗਿਆਨੀ ਰਘਵੀਰ ਸਿੰਘ ਉਹਨਾਂ ਨੂੰ ਬਿਠਾਉਣਗੇ ਨਾਲ
ਜੀ,
ਇਹ ਵੀ ਵੈਲੂ ਹੈ, ਉਹ ਹੈੱਡ ਗ੍ਰੰਥੀ ਨੇ, ਸੋ ਹੋ ਸਕਦਾ ਕਿ ਉਹਨਾਂ ਨੂੰ ਨਹੀਂ ਬਿਠਾਇਆ ਜਾਊਗਾ। ਹਾਂ, ਹੁਣ ਆ ਗਿਆ ਕਿ ਅਚਨ ਜੀ ਸੱਦਣ ਦਾ ਪਹਿਲੂ, ਜਿਹੜਾ ਤਾਂ ਪ੍ਰੈਸ ਨੋਟ ਜਾਰੀ ਕੀਤਾ ਉਹ 'ਚ ਤਾਂ ਇਹ ਕਿਹਾ ਕਿ ਵਿਸਾਖੀ ਆ ਰਹੀ ਹੈ ਜੀ, ਹੈਂ, ਖਾਲਸਾ ਪੰਥ ਦੀ ਸਥਾਪਨਾ ਦਾ ਦਿਵਸ ਹੈ, ਉਸ ਨੂੰ ਉਸੇ ਜਲੋਅ ਨਾਲ ਮਨਾਉਣ ਦੀ ਪ੍ਰਕਿਰਿਆ ਦੇ ਸੰਬੰਧ ਦੇ ਵਿੱਚ ਇਹ ਬੈਠਕ ਕੀਤੀ ਜਾ ਰਹੀ ਹੈ। ਪਰ ਜਦੋਂ ਬੈਠਕ ਕੀਤੀ ਜਾਂਦੀ ਆ ਤਾਂ ਪੈਂਡਿੰਗ ਪਏ ਮਸਲੇ ਵੀ ਵਿਚਾਰੇ ਜਾਂਦੇ ਆ, ਤੇ ਪੈਂਡਿੰਗ ਪਏ ਮਸਲਿਆਂ ਦੇ ਵਿੱਚ ਹੈ ਆਪਣਾ ਐਡਵੋਕੇਟ ਹਰਿੰਦਰ ਸਿੰਘ ਧਾਮੀ ਹੋਰਾਂ ਦਾ ਅਸਤੀਫਾ 7-ਮੈਂਬਰੀ ਕਮੇਟੀ ਵਾਲਾ, ਕਿਰਪਾਲ ਸਿੰਘ ਬਡੂੰਗਰ ਦਾ ਅਸਤੀਫਾ 7-ਮੈਂਬਰੀ ਕਮੇਟੀ ਵਾਲਾ, ਉਹਦੇ 'ਤੇ ਫੈਸਲਾ ਹੋਣਾ। ਅਤੇ ਜੇ ਦੂਸਰੇ ਪਾਸੇ ਦੇਖੋ ਤਾਂ ਪਿਛਲੇ ਦਿਨੀ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰੀ ਮੀਡੀਆ 'ਚ ਗੱਲ ਕਹਿ ਚੁੱਕੇ ਨੇ ਕਿ ਕਿਸੇ ਨੂੰ ਨਾਮ ਵਰਤਣ ਦਾ ਅਧਿਕਾਰ ਨਹੀਂ ਜੀ, ਅਕਾਲ ਤਖ਼ਤ ਸਾਹਿਬ ਦਾ ਸ਼ਬਦ ਹੈ ਜੀ, ਉਹ ਨਿਸ਼ਾਨਾ ਉਹਨਾਂ ਦਾ 5-ਮੈਂਬਰੀ ਕਮੇਟੀ ਵੱਲ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਵਰਤੋਂ, ਜਦੋਂ ਕਿ ਉਹ 2 ਦਸੰਬਰ ਦੇ ਹੁਕਮਨਾਮਿਆਂ 'ਚੋਂ ਹੈ। ਸੋ ਕੀ 5-ਮੈਂਬਰੀ ਕਮੇਟੀ ਦੇ ਉੱਤੇ ਕੋਈ ਕੋਈ ਫੈਸਲਾ ਲਿਆ ਜਾ ਸਕਦਾ ਚੰਚਿਤ
ਜੀ,
ਕਿ ਐਮਰਜੈਂਸੀ ਬੈਠਕ ਬੁਲਾਈ ਹੈ ਕਿ ਬੁਲਵਾਈ ਗਈ ਹੈ, ਕਿ ਜਿਹੜੀ ਟਾਸਕ ਲਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਦੀ ਨਿਯੁਕਤੀ ਹੋਈ ਹੈ ਸਵੇਰ ਨੂੰ ਉਹ ਕੰਮ ਹੋ ਜਾਣਾ ਕਿ ਇਸ ਕੰਮ ਲਈ ਲਿਆਂਦਾ ਗਿਆ। ਤੇ ਇੱਕ ਪਾਸੇ ਉਹ ਕਹਿੰਦੇ ਆਏ ਨੇ ਕਿ 2 ਦਸੰਬਰ ਦੇ ਫੈਸਲੇ ਹੂਬਹੂ ਲਾਗੂ ਹੋਣਗੇ, ਤੇ ਜੇ ਫਿਰ 5-ਮੈਂਬਰੀ ਕਮੇਟੀ ਵੀ ਉਸੇ 2 ਦਸੰਬਰ ਦੇ ਫੈਸਲਿਆਂ 'ਚੋਂ ਆਉਂਦੀ ਜਿਹੜੀ 7-ਮੈਂਬਰੀ ਸੀ, ਜਾਂ ਤਾਂ ਫਿਰ 7-ਮੈਂਬਰੀ ਕਰ ਦੇਣ ਕਿ ਭਾਈ ਸਵੇਰ ਨੂੰ ਆਹ ਅਸਤੀਫੇ ਪ੍ਰਵਾਨ ਨਹੀਂ, ਇਹ ਵੀ ਕੰਮ ਕਰਨ ਦੋਏ, ਜਾਂ ਫਿਰ ਇਹ ਵੀ ਹੋ ਸਕਦਾ ਉਹ ਕਹਿਣ ਜੀ ਆ 2 ਅਸਤੀਫੇ ਜਿਹੜੇ ਪਏ ਨੇ ਇਹਨਾਂ ਦੇ ਉੱਤੇ ਮੰਥਨ ਕਰਨਾ ਹੈ, ਉਹਨਾਂ ਨੂੰ ਬੁਲਾ ਕੇ ਪੁੱਛਣਾ, ਉਨੀ ਦੇਰ 5-ਮੈਂਬਰੀ ਕਮੇਟੀ ਦੀ ਕਾਰਵਾਈ ਦੇ ਉੱਤੇ ਰੋਕ ਲਾਈ ਜਾਂਦੀ ਹੈ, ਕਿ ਇਸ ਗੱਲ ਨੂੰ ਲਟਕਾਇਆ ਵੀ ਜਾ ਸਕਦਾ। ਸੋ ਹੁਣ ਕਿੰਨੀਆਂ ਹੀ ਸੰਭਾਵਨਾਵਾਂ ਨੇ, ਔਰ ਇਹ ਸਾਰੀਆਂ ਸੰਭਾਵਨਾਵਾਂ ਸਵੇਰ ਦੇ 9:30 ਤੱਕ ਬਣੀਆਂ ਰਹਿਣੀਆਂ ਨੇ। ਸੋ ਇਸ ਲਈ ਇਹ ਐਮਰਜੈਂਸੀ ਬੈਠਕ, ਅੱਜ ਕੁਝ ਵਿਦਵਾਨ ਇਹ ਵੀ ਕਹਿ ਰਹੇ ਸੀ ਕਿ ਸਥਿਤੀ ਇਹ ਪੈਦਾ ਕਰ ਦਿੱਤੀ ਕਿ ਜਿਵੇਂ ਅਕਾਲ ਤਖ਼ਤ ਸਾਹਿਬ ਸਿਰਫ ਅਕਾਲੀ ਦਲ ਬਾਦਲ ਦਾ ਹੋਵੇ, ਕਹਿੰਦੇ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦਾ ਹੈ, ਔਰ ਉਹ ਸਿੱਖ ਕੌਮ ਦਾ ਕੋਈ ਵੀ ਸਿੱਖ ਦੁਨੀਆਂ 'ਚ ਕਿਤੇ ਵੀ ਬੈਠਾ ਹੋਵੇ ਉਸਦਾ ਅਕਾਲ ਤਖ਼ਤ ਸਾਹਿਬ ਹੈ, ਜਾਂ ਉਹ ਅਕਾਲ ਤਖ਼ਤ ਸਾਹਿਬ ਦਾ ਸਿੱਖ ਹੈ, ਨਾ ਕਿ ਇਕੱਲਾ ਬਾਦਲ ਪਰਿਵਾਰ ਲਈ ਅਕਾਲ ਤਖ਼ਤ ਸਾਹਿਬ ਹੈ। ਸੋ ਇਸ ਦੀ ਉੱਤੇ ਵੀ ਚਰਚਾ ਤੁਰ ਪਈ ਹੈ। ਸੋ ਸਵੇਰ ਜੇਕਰ ਅਜਿਹਾ ਕੁਛ ਹੋਇਆ ਤਾਂ ਅਕਾਲੀ ਦਲ ਦੀ ਗਲਤੀਆਂ ਵਾਲੀ ਸੂਚੀ ਦੇ ਵਿੱਚ ਇੱਕ ਹੋਰ ਪੰਨਾ ਦਰਜ ਹੋ ਜਾਣਾ।
ਦੀਪਕ ਜੀ ਦੱਸਿਓ, ਜੇ ਸੰਖੇਪ 'ਚ ਦੱਸ ਸਕੋ ਕਿ ਸੁਖਬੀਰ ਬਾਦਲ ਦੀ ਮੁੜ ਤਾਜਪੋਸ਼ੀ ਕਰਨ ਦੀ ਤਿਆਰੀ ਹੋ ਗਈ ਹੈ ਜੀ ਹੁਣ?
ਬਿਲਕੁਲ ਜੀ, ਤੁਸੀਂ ਜਿਵੇਂ ਜਥੇਦਾਰ ਸਾਹਿਬਾਨ ਵੱਲੋਂ ਬੁਲਾਈ ਗਈ ਅਚਨਚੇਤ ਬੈਠਕ ਦਾ ਜ਼ਿਕਰ ਕਰ ਰਹੇ ਸੀ, ਹੈ ਉਹ ਬੈਠਕ ਦੀ ਜਾਣਕਾਰੀ ਸ਼ਾਮ ਨੂੰ ਆਉਂਦੀ ਹੈ ਜਦੋਂ ਕਿ ਅਕਾਲੀ ਦਲ ਬਾਦਲ ਧਿਰ ਵੱਲੋਂ ਵਰਕਿੰਗ ਕਮੇਟੀ ਦੀ ਬੈਠਕ ਬੁਲਾਉਣ ਦਾ ਫੈਸਲਾ ਲੰਘੇ ਕੱਲ੍ਹ ਦਾ ਹੋਇਆ ਹੋਇਆ। ਸੋ ਭਲਕੇ ਨੂੰ ਸਵੇਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਵੱਲੋਂ ਆਪਣੀ ਵਰਕਿੰਗ ਕਮੇਟੀ ਦੀ ਬੈਠਕ ਦੁਪਹਿਰ ਨੂੰ 2 ਵਜੇ 2:30 ਵਜੇ ਚੰਡੀਗੜ੍ਹ ਸਥਿਤ ਆਪਣੇ ਅਕਾਲੀ ਦਲ ਬਾਦਲ ਧਿਰ ਦੇ ਦਫ਼ਤਰ 'ਚ ਬੁਲਾ ਲਈ ਗਈ ਹੈ
ਜੀ।
ਸੋ ਉੱਥੇ ਸਵੇਰ ਨੂੰ ਕਹਿੰਦੇ ਕਿ ਫੈਸਲਾ ਹੋ ਜਾਣਾ ਕਿ ਆਪਾਂ ਕਿੱਦਣ ਡੈਲੀਗੇਟ ਇਜਲਾਸ ਕਰਨਾ। ਵੈਸੇ ਕਮਾਲ ਦਾ ਵਰਤਾਰਾ ਕਿ ਜ਼ਿਲ੍ਹਾ ਪੱਧਰ ਦੇ ਸਾਰੇ ਡੈਲੀਗੇਟਾਂ ਨੂੰ ਕਹਿ ਦਿੱਤਾ ਗਿਆ ਕਿ ਆਪਣੀ ਆਪਣੀ ਡੈਲੀਗੇਟਾਂ ਦੀ ਸੂਚੀ ਭੇਜੋ ਤੇ ਉਹਨਾਂ ਡੈਲੀਗੇਟਾਂ ਦੀ ਸੂਚੀ ਦੇ ਹਵਾਲੇ ਨਾਲ ਫਿਰ ਬੈਠਕ ਹੋਊਗੀ
ਜੀ
ਸਾਰੇ ਡੈਲੀਗੇਟਾਂ ਦੀ। ਤੇ ਕਹਿੰਦੇ ਲਗਭਗ ਤੈਅ ਹੀ ਆ ਕਿ ਜਿੰਨੇ ਡੈਲੀਗੇਟ ਚੁਣ ਕੇ ਆਉਣਗੇ ਉਹ ਸਟੇਟ ਪੱਧਰੀ ਡੈਲੀਗੇਟ ਚੁਣਨ ਦਾ ਅਧਿਕਾਰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਦੇ ਦੇਣਗੇ ਕਿ ਜੀ ਜੇ ਉਹਨਾਂ ਨੇ ਚੁਣਨੇ ਫਿਰ ਡੈਲੀਗੇਟ ਥੱਲੇ ਚੁਣ ਕੇ ਆਉਣ ਦੀ ਕੀ ਫਾਇਦਾ
ਜੀ
ਜੇ ਉਹਨਾਂ ਨੇ ਤੈਅ ਕਰਨਾ। ਤੇ ਕਮਾਲ ਹੈ ਪਹਿਲਾਂ ਉਹ ਆਪਣੀ ਪਸੰਦ ਦੇ ਡੈਲੀਗੇਟ ਚੁਣਨਗੇ ਫਿਰ ਉਹ ਚੁਣੇ ਹੋਏ ਪਸੰਦ ਦੇ ਡੈਲੀਗੇਟ ਆਪਣਾ ਪ੍ਰਧਾਨ ਚੁਣਨਗੇ ਤੇ ਪ੍ਰਧਾਨ ਕਹਿੰਦੇ ਸਾਰਿਆਂ ਨੂੰ ਪਤਾ ਕਿ ਸੁਖਬੀਰ ਸਿੰਘ ਬਾਦਲ ਆਉਣਗੇ
ਜੀ ਜੀ ਜੀ।
ਸੋ ਕਈਆਂ ਨੇ ਕਹਿੰਦੀ ਇਹ ਵੀ ਸਲਾਹ ਦਿੱਤੀ ਕਿ ਅਜੇ ਮਾਹੌਲ ਸੁਖਾਵਾਂ ਨਹੀਂ, ਸੁਖਬੀਰ ਬਾਦਲ ਜੀ ਤੁਸੀਂ ਰਹਿਣ ਦਿਉ ਅਜੇ ਭੁੰਦੜ ਸਾਹਿਬ ਨੂੰ ਚੁਣ ਲੈਂਦੇ ਜਾਂ ਕਿਸੇ ਹੋਰ ਨੂੰ ਚੁਣ ਲੈਂਦੇ ਹਾਂ। ਕਹਿੰਦੇ ਫਿਰ ਹੋਰ ਖਾਸਮ ਖਾਸ ਨੇ ਸਲਾਹ ਦਿੱਤੀ ਕਿ ਲੈ ਫਿਰ ਜੇ ਭੁੰਦੜ ਸਾਹਿਬ ਨੂੰ ਚੁਣਨਾ ਸੀ ਫਿਰ ਆਹ ਸਾਰਾ ਲੱਸੀ ਘੋਲਣ ਦੀ ਕੀ ਲੋੜ ਸੀ ਸਾਨੂੰ, ਫਿਰ ਆਹ ਸਾਰਾ ਕੁਛ ਕਿਉਂ ਕਰਨਾ ਸੀ, ਆਪਾਂ ਇੰਨਾ ਮੈਨੇਜ ਕਰਦੇ ਤੁਰੇ ਆ ਰਹੇ ਹਾਂ ਇਸ ਲਈ ਨਾ। ਤੇ ਕਹਿੰਦੇ ਦਿੱਲੀ ਤੋਂ ਸਰਨਾ ਸਾਹਿਬ ਵੀ ਇੱਛੇ ਤੌਰ ਤੇ ਪਹੁੰਚੇ ਸੀ ਤੇ ਉਹ ਕਹਿੰਦੇ ਨੇ ਵਿਸਾਖੀ ਤੋਂ ਬਾਅਦ ਚੁਣੋ ਤੇ ਇਹ ਕਹਿੰਦੇ ਨਾ ਵਿਸਾਖੀ ਤੋਂ ਪਹਿਲਾਂ ਚੁਣਨਾ, ਵਿਸਾਖੀ ਦੇ ਉੱਤੇ ਤਾਂ ਆਪਾਂ ਤਾਜ ਪੁੱਛੀ ਸਮਾਗਮ ਕਰਨਾ। ਸੋ ਇਸ ਲਈ 10 ਜਾਂ 11 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬਾਦਲ ਮੁੜ ਕੇ ਪ੍ਰਧਾਨ ਮਿਲ ਸਕਦਾ ਜੀ।
ਦੇਖਦੇ ਹਾਂ ਦੀਪਕ ਜੀ ਕੀ ਹੁੰਦਾ, ਬਾਕੀ ਅਪਡੇਟਸ ਜੋ ਜੋ ਗਤੀਵਿਧੀਆਂ ਹੁੰਦੀਆਂ ਰਹਿਣਗੀਆਂ ਤੁਸੀਂ ਦੱਸਦੇ ਹੀ ਰਹਿਣਾ। ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਥੈਂਕ ਯੂ,
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।